ਜੋ ਤੇਰੀ ਸਰਣਾਗਤੀ ਤਿਨ ਲਹਿ ਛਡਾਈ।
ਹੇ ਵਾਹਿਗੁਰੂ, ਜੋ ਤੇਰੀ ਸ਼ਰਨ ਵਿੱਚ ਪੈ ਜਾਂਦੇ ਹਨ ਤੇ ਤੂੰ ਉਹਨਾਂ ਨੂੰ ਅੰਤ ਨੂੰ ਜਮਾਂ ਤੋਂ ਵੀ ਛਡਾ ਲੈਂਦਾ ਹੈ। ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾ ਮਲ ਉਧਰਿਓ ਗਨਕਾ ਹੁੰਗਤ ਪਾਈ। ਵੇਖ ਲੋ, ਜਿਨ੍ਹਾਂ ਨੇ ਨਾਮ ਜਪਿਆ ਹੈ ਤੇ ਚਾਹੇ ਕਿਤਨੇ ਵੀ ਪਾਪੀ ਸਨ ਤੇ ਵਾਹਿਗੁਰੂ ਨੇ ਉਹਨਾਂ ਨੂੰ ਜਮਾਂ ਤੋਂ ਛੁਡਾ ਲਿਆ।
ਨਾਨਕ ਵੇ ਪਰਵਾਹ ਹੈ ਤਿਸ ਤਿਲ ਨਾ ਤੁਮਾਈ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਉਹ ਅਕਾਲ ਪੁਰਖ ਵਾਹਿਗੁਰੂ ਬੇਪਰਵਾਹ ਹੈ, ਬੇਮੁਹਤਾਜਾ ਬੇਪਰਵਾਹ ਹੋ। ਨਾਨਕ ਦਾਸ ਕਹੋ ਗੁਰਵਾਹੋ, ਤਿਸ ਤਿਲ ਨਾ ਤੁਮਾਈ। ਉਸ ਵਾਹਿਗੁਰੂ ਪਰਮੇਸ਼ਰ ਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ। ਨਹੀਂ, ਤੁਸੀਂ ਜਿਹੜੇ ਦੁਨੀਆਂ ਦੇ ਦਾਤੇ ਨੇ, ਤੁਸੀਂ ਉਹਨਾਂ ਦੀ ਹਾਲਤ ਵੇਖੋ। ਸੇਵਾ ਥੋੜੀ ਮੰਗਣ ਬਹੁਤਾ, ਮਹਿਲ ਨਾ ਪਾਵੇ ਕਹਿ ਤੋ ਬਹੁਤਾ। ਥੋੜੀ ਜੀ ਸੇਵਾ ਕਰਦੇ ਨੇ, ਥੋੜਾ ਜਿਹਾ ਪੁੰਨ ਦਾਨ ਕਰਦੇ ਨੇ, ਮੰਗਦੇ ਬਹੁਤਾ ਨੇ। ਗੰਢੇ ਵੱਟੇ ਸੰਡਾ, ਤੇਲੀ ਵੱਟੇ ਹਵੇਲੀ, ਇਹ ਲੋਕਾਂ ਦੀ ਹਾਲਤ ਹੈ। ਪਰ ਉਹ ਵਾਹਿਗੁਰੂ ਏਡਾ ਵੱਡਾ ਦਾਤਾ ਹੈ, ਤਿਲ ਨਾ ਤਮਾਈ, ਉਹਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈ। ਇਹੀ ਤਾਂ ਉਹਦੀ ਵੱਡੀ ਸਿਫਤ ਹੈ, ਵੱਡਾ ਦਾਤਾ ਤਿਲ ਨਾ ਤਮਾਏ। ਦਾਤਾ ਇਤਨਾ ਵੱਡਾ ਹੈ, ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਪਰ ਵੇਖ ਲੋ, ਤਮਾ ਭੂਰਾ ਵੀ ਉਸਦੇ ਮਨ ਦੇ ਵਿੱਚ ਨਹੀਂ ਹੈ।
ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀਓ ਕੀ ਜੀਓ ਤਥਾ ਸਭਨਾ ਭਗਤਾ ਕੀ। ਕਬੀਰ ਕੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਅਵਤਰ ਆਏ ਕਹਾਂ ਤੁਮ ਕੀਨਾ, ਰਾਮ ਕੋ ਨਾਮ ਨਾ ਕਬਹੂ ਲੀਨਾ।
ਲੋ, ਹੁਣ ਇੱਥੇ ਵਾਰ ਸੰਪੂਰਨ ਹੋਈ ਹੈ। ਇਹ ਵਾਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੀ ਸੀ ਤੇ ਸ਼ਲੋਕ ਧੰਨ ਗੁਰੂ ਨਾਨਕ ਦੇ ਮਹਾਰਾਜ ਤੇ ਧੰਨ ਗੁਰੂ ਅੰਗਦ ਦੇ ਮਹਾਰਾਜ ਦੇ ਵੀ ਆਏ। ਉਹ ਵਾਰ ਇੱਥੇ ਸੰਪੂਰਨ ਹੋਈ ਹੈ। ਹੁਣ ਅੱਗੇ ਤਰਤੀਬ ਦੇ ਅਨੁਸਾਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਭਗਤ ਬਾਣੀ ਲਿਖਾਉਂਦੇ ਹਨ। ਉੱਪਰਲਾ ਸਿਰ ਲੇਖ ਹੈ ਰਾਗ ਸੂਹੀ ਬਾਣੀ ਸ਼੍ਰੀ ਕਬੀਰ ਜੀਓ। ਅੱਗੇ ਰਾਗ ਸੂਹੀ ਵਿੱਚ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦੀ ਬਾਣੀ ਆ ਰਹੀ ਹੈ। ਤਥਾ ਸਭਨਾ ਭਗਤਾਂ ਕੀ, ਤਥਾ ਇਸੇ ਤਰ੍ਹਾਂ ਹੋਰ ਵੀ ਸਾਰੇ ਭਗਤਾਂ ਦੀ ਬਾਣੀ ਅੱਗੇ ਆਵੇਗੀ, ਪਰ ਪਹਿਲਾਂ ਕਬੀਰ ਜੀ ਦੀ ਹੈ, ਉਸ ਤੋਂ ਬਾਅਦ ਦੂਸਰੇ ਹੋਰ ਸਾਰੇ ਭਗਤਾਂ ਦੀ ਆਵੇਗੀ। ਤੇ ਕਬੀਰ ਕੇ, ਪਹਿਲਾਂ ਕਬੀਰ ਜੀ ਦੇ ਸ਼ਬਦ ਆਉਣਗੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਮੰਗਲਾਚਰਨ ਕੀਤਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ ਤੇ ਗੁਰਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਸੋ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਭਗਤ ਕਬੀਰ ਜੀ ਨੇ ਕਿਸੇ ਗਾਫਲ ਮਨੁੱਖ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਰਹਾਉ ਦੀਆਂ ਪੰਕਤੀਆਂ ਹਨ, ਰਾਮ ਨਾ ਜਪਹੋ ਕਵਨ ਮਤ ਲਾਗੇ, ਮਰ ਜੈਬੇ ਕਹੋ ਕਿਆ ਕਰੋ ਅਭਾਗੇ। ਰਹਾਉ ਸਤਿਗੁਰੂ ਕਹਿੰਦੇ ਨੇ, ਐ ਅਭਾਗੇ ਲੋਗੋ ਅਭਾਗੇ ਜੀਵੋ। ਅਭਾਗਾ ਕਹਿੰਦੇ ਨੇ ਜਿਹੜਾ ਵੀ ਮਾੜੇ ਕਰਮਾਂ ਵਾਲਾ ਹੋਵੇ, ਕਹਿੰਦੇ ਮਾੜੇ ਕਰਮਾਂ ਵਾਲਿਓ, ਭਾਗਾਂ ਤੋਂ ਹੀਣਿਓ, ਰਾਮ ਨਾ ਜਪੋ ਕਵਨ ਮਤ ਲਾਗੇ। ਤੁਸੀਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਤਾਂ ਜਪਦੇ ਨਹੀਂ ਤੇ ਹੋਰ ਕਿਹੜੀ ਉਲਟੀ ਮਤ ਵਿੱਚ ਲੱਗੇ ਫਿਰਦੇ ਹੋ? ਹੋਰ ਤੁਸੀਂ ਦੁਨਿਆਵੀ ਕੰਮਾਂ ਕਾਰਾਂ ਦੇ ਵਿੱਚ ਖੁਬੇ ਹੋਏ ਹੋ। ਮਰ ਜੈਬੇ ਕਹੋ ਕਿਆ ਕਰੋ ਅਭਾਗੇ, ਉਸ ਮਰ ਜਾਣ ਦੇ ਸਮੇਂ ਦੇ ਲਈ ਭਲਾ ਤੁਸੀਂ ਕੀ ਤਿਆਰੀ ਕਰਦੇ ਹੋ? ਕਦੇ ਸੋਚਿਆ ਵੀ ਇਸ ਦੁਨੀਆਂ ਨੂੰ ਛੱਡ ਕੇ ਜਿੱਥੇ ਅੱਗੇ ਪਰਲੋਕ ਨੂੰ ਜਾਣਾ ਹੈ, ਉਹਦੇ ਲਈ ਵੀ ਸਾਨੂੰ ਕੁਝ ਨਾ ਕੁਝ ਤਿਆਰੀ ਕਰਨੀ ਚਾਹੀਦੀ ਹੈ? ਇੱਥੇ ਤਾਂ ਮਨੁੱਖ ਆਪਣੇ ਆਪ ਨੂੰ ਸੈੱਟ ਕਰਨ ਵਾਸਤੇ ਕਿੰਨੇ ਯਤਨ ਕਰਦਾ, ਤੇ ਪਰ ਅੱਗੇ ਪਰਲੋਕ ਵਿੱਚ ਜਾਣ ਦੇ ਲਈ ਕਦੇ ਭੋਰਾ ਵੀ ਤਿਆਰੀ ਕੀਤੀ ਹੈ? ਜੋ ਕਰ ਛੱਡ ਗੁਆਵਣਾ, ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸਕੀ ਚਿੰਤਾ ਨਾਹੇ। ਜਿਸ ਘਰ ਨੂੰ ਛੱਡ ਕੇ ਗੁਆਉਣਾ ਪਏਗਾ, ਆਇਨਾ ਘਰਾਂ ਨੂੰ ਛੱਡ ਕੇ ਗੁਆਉਣਾ ਪੈਂਦਾ, ਉਹਨਾਂ ਦੇ ਵਿੱਚ ਤਾਂ ਸਾਡਾ ਸਾਰਿਆਂ ਦਾ ਮਨ ਬੜਾ ਖੁਬਿਆ ਹੋਇਆ। ਇਹਨਾਂ ਘਰਾਂ ਦੇ ਨਾਲ ਬੜਾ ਮੋਹ ਪਿਆਰ ਪਾਇਆ ਹੋਇਆ। ਪਰ ਸਤਿਗੁਰੂ ਕਹਿੰਦੇ ਨੇ, ਜਿੱਥੇ ਜਾਏ ਤੁਧ ਵਰਤਣਾ ਤਿਸਕੀ ਚਿੰਤਾ ਨਾਹੀਂ, ਜਿੱਥੇ ਅੱਗੇ ਪ੍ਰਲੋਕ ਵਿੱਚ ਜਾ ਕੇ ਤੂੰ ਵਰਤਣਾ ਹੈ, ਆਪਣਾ ਜੀਵਨ ਬਸਰ ਕਰਨਾ ਹੈ, ਉਹਦੀ ਕਦੇ ਵੀ ਤੇਰੇ ਮਨ ਦੇ ਵਿੱਚ ਪੂਰਾ ਚਿੰਤਾ ਨਹੀਂ ਪੈਦਾ ਹੁੰਦੀ। ਮਰ ਜਾਏਬੇ ਕਹੋ ਕਿਆ ਕਰੋ ਹੋ ਅਪਾਕੇ, ਉਸ ਮਰ ਜਾਣ ਵਾਸਤੇ ਮਰ ਜਾਣ ਦੇ ਸਮੇਂ ਲਈ ਦੱਸੋ ਤੁਸੀਂ ਕੀ ਕਰਦੇ ਹੋ, ਕਿਹੜੀ ਤਿਆਰੀ ਕਰਦੇ ਹੋ, ਮਰਨ ਤੋਂ ਬਾਅਦ ਜੋ ਤੁਹਾਡੇ ਅੱਗੇ ਕੰਮ ਆਵੇ ਉਹਦੇ ਲਈ ਕੀ ਕਰਦੇ ਹੋ, ਇਹਦੇ ਬਾਰੇ ਸੋਚਣ ਦੀ ਲੋੜ ਹੈ। ਮਹਾਂਪੁਰਖ ਇੱਕ ਉਦਾਹਰਣ ਵਜੋਂ ਸਾਖੀ ਸੁਣਾਉਂਦੇ ਸਨ। ਇਹ ਕੋਈ ਸ਼ਾਹੂਕਾਰ ਸੀ, ਉਹ ਆਪਣੀ ਕਿਸਮ ਦਾ ਹੀ ਇੱਕ ਮਨੁੱਖ ਸੀ। ਉਹਨੇ ਇੱਕ ਨੌਕਰ ਰੱਖਿਆ, ਨੌਕਰ ਬੜਾ ਸਿਆਣਾ ਸੀ ਤੇ ਸਿਆਣਾ ਸਮਝ ਕੇ ਉਸਨੇ ਉਹਨੂੰ ਰੱਖਿਆ। ਇੱਕ ਦਿਨ ਪਤਾ ਨਹੀਂ ਸ਼ਾਹੂਕਾਰ ਦੇ ਮਨ ਦੇ ਵਿੱਚ ਕੀ ਖਿਆਲ ਆਇਆ ਤੇ ਉਸਨੂੰ ਕਹਿਣ ਲੱਗਾ, ਕਹਿੰਦਾ ਵੀ ਇਉਂ ਕਰ, ਕੋਈ ਮੂਰਖ ਆਦਮੀ ਲੱਭ ਕੇ ਲਿਆ ਕੇ ਮੈਨੂੰ ਦਿਖਾ। ਉਹ ਨੌਕਰ ਬੜਾ ਸਿਆਣਾ ਸੀ, ਉਹ ਕਹਿਣ ਲੱਗਾ ਵੀ ਇਹ ਕਿਹੜੇ ਚੱਕਰਾਂ 'ਚ ਪੈ ਗਿਆ, ਇਹਨੇ ਮੂਰਖ ਤੋਂ ਕੀ ਲੈਣਾ। ਪਰ ਹੁਣ ਸ਼ਾਹੂਕਾਰ ਨੇ ਕਹਿ ਦਿੱਤਾ, ਉਹ ਨੌਕਰ ਸੀ, ਉਹਨੂੰ ਗੱਲ 'ਤੇ ਮੰਨਣੀ ਪੈਣੀ ਸੀ। ਉਹ ਕਹਿੰਦਾ ਚਲੋ ਜੀ ਮੈਂ ਕੋਸ਼ਿਸ਼ ਕਰਕੇ ਵੇਖਦਾ। ਔਰ ਉਹ ਘਰੋਂ ਬਾਹਰ ਨਿਕਲਿਆ, ਸਾਰੇ ਪਿੰਡ ਵਿੱਚ ਗੇੜਾ ਦਿੱਤਾ ਅਤੇ ਫਿਰ ਖਾਲੀ ਮੁੜ ਕੇ ਵਾਪਸ ਆ ਗਿਆ। ਸ਼ਾਹੂਕਾਰ ਕਹਿਣ ਲੱਗਾ, ਜਿਹੜੇ ਕਮਲੇ ਮੈਂ ਤੈਨੂੰ ਭੇਜਿਆ ਸੀ ਉਹ ਕੰਮ ਕਰਿਆ ਆ? ਕਹਿੰਦਾ ਹਾਂ ਮਹਾਰਾਜ, ਉਹ ਕੰਮ ਤੁਹਾਡਾ ਹੋ ਗਿਆ। ਸ਼ਾਹੂਕਾਰ ਕਹਿਣ ਲੱਗਾ, ਦੱਸ ਕਿੱਥੇ ਆ ਮੂਰਖ? ਕਹਿੰਦਾ ਮੂਰਖ ਤਾਂ ਸਾਹਮਣੇ ਬੈਠਾ। ਸ਼ਾਹੂਕਾਰ ਕਹਿਣ ਲੱਗਾ, ਕਿੱਥੇ ਸਾਹਮਣੇ ਬੈਠਾ? ਕਹਿੰਦਾ ਤੂੰ ਮੂਰਖ ਹੀ ਹੈ। ਜਦੋਂ ਨੌਕਰ ਨੇ ਆਪਣੇ ਮਾਲਕ ਸ਼ਾਹੂਕਾਰ ਨੂੰ ਇਹ ਗੱਲ ਆਖੀ ਵੀ ਤੂੰ ਮੂਰਖ ਹੀ ਹੈ, ਤੇ ਉਹ ਬੜਾ ਤਿਲ ਮਿਲਾਇਆ, ਕਹਿੰਦਾ ਹੈ, ਮੈਂ ਤੇ ਤੈਨੂੰ ਬੜਾ ਇਮਾਨਦਾਰ, ਬੜਾ ਵਫਾਦਾਰ, ਅੱਛਾ ਸਮਝਦਾ ਸੀ, ਤੂੰ ਮੈਨੂੰ ਅੱਜ ਮੂਰਖ ਕਹਿ ਦਿੱਤਾ, ਤੂੰ ਮੈਨੂੰ ਅੱਜ ਬੇਵਕੂਫ ਕਹਿ ਦਿੱਤਾ। ਜਦੋਂ ਸ਼ਾਹੂਕਾਰ ਗੁੱਸੇ ਵਿੱਚ ਆਇਆ ਤੇ ਉਸ ਵੇਲੇ ਸਿਆਣੇ ਨੌਕਰ ਨੇ ਬੜੀ ਨਿਮਰਤਾ ਤੇ ਬੜੇ ਮਿਠਾਸ ਭਰੇ ਲਹਿਜ਼ੇ ਦੇ ਵਿੱਚ ਆਖਿਆ, ਕਹਿਣ ਲੱਗਾ, ਸ਼ਾਹ ਜੀ ਜਰਾ ਹੋਸ਼ ਕਰੋ, ਮੇਰੀ ਗੱਲ ਧਿਆਨ ਦੇ ਨਾਲ ਸੁਣੋ। ਵੇਖੋ ਤੁਹਾਨੂੰ ਵਾਹਿਗੁਰੂ ਪਰਮੇਸ਼ਰ ਨੇ ਇੱਥੇ ਬੜੇ ਸੁੱਖ ਦਿੱਤੇ ਨੇ। ਤੁਸੀਂ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਹੋਵੇ ਤੇ ਪਹਿਲਾਂ ਹੀ ਸਾਰੀਆਂ ਚੀਜ਼ਾਂ ਦੀ ਇੰਤਜ਼ਾਮ ਹੋ ਜਾਂਦੇ ਨੇ, ਅਸਵਾਰੀ ਦਾ ਵੀ ਇੰਤਜ਼ਾਮ, ਖਰਚੇ ਦਾ ਵੀ ਇੰਤਜ਼ਾਮ, ਕੱਪੜਿਆਂ ਦਾ ਵੀ ਇੰਤਜ਼ਾਮ ਅਤੇ ਬਿਸਤਰੇ ਦਾ ਵੀ ਇੰਤਜ਼ਾਮ, ਰਹਿਣ ਸਹਿਣ ਸਾਰੇ ਚੀਜ਼ਾਂ ਦਾ ਇੰਤਜ਼ਾਮ ਹੋ ਜਾਂਦਾ। ਪਰ ਮੈਂ ਇਸ ਗੱਲ ਤੋਂ ਹੈਰਾਨ ਹਾਂ, ਤੁਹਾਡੀ ਥੋੜੇ ਦਿਨਾਂ ਦੀ ਬਾਕੀ ਉਮਰ ਹੈ, ਹਾਂ ਆਦਮੀ ਹਾਂ, ਇੱਕਦਮ ਹੀ ਮੁਹਲਤ ਮੁਹਤ ਨਾ ਜਾਣਾ। ਤੁਸੀਂ ਇੱਥੇ ਦੁਨੀਆਂ ਦੇ ਵਿੱਚ ਇੰਨਾ ਕੁਛ ਅਡੰਬਰ ਕਰਦੇ ਹੋ, ਪਰ ਜਿੱਥੇ ਪ੍ਰਲੋਕ ਤੇ ਵੀ ਜਾਣਾ, ਕਦੇ ਉਹਦੇ ਲਈ ਵੀ ਕਦੀ ਕੁਛ ਕੀਤਾ? ਫਿਰ ਤੁਸੀਂ ਮੂਰਖ ਨਹੀਂ ਤੇ ਹੋਰ ਕੀ ਹੋ? ਇਸ ਸੱਚਾਈ ਮੂਹਰੇ ਉਸਨੂੰ ਨੀਵੀਂ ਪਾਉਣੀ ਪਈ, ਸ਼ਰਮਸਾਰ ਹੋਣਾ ਪਿਆ। ਆਪਣੇ ਨੌਕਰ ਨੂੰ ਕਹਿਣ ਲੱਗਾ, ਤੂੰ ਅੱਜ ਮੇਰੀਆਂ ਅੱਖਾਂ ਖੋਲ ਦਿੱਤੀਆਂ ਨੇ, ਮੈਂ ਤੇ ਸਿਰਫ ਇਸ ਦੁਨੀਆਂ ਨੂੰ ਆਪਣਾ ਘਰ ਸਮਝੀ ਬੈਠਾ ਸੀ, ਅੱਜ ਮੈਨੂੰ ਪਤਾ ਲੱਗਿਆ ਵੀ ਇਹ ਦੁਨੀਆਂ ਛੱਡ ਕੇ ਕਿਧਰੇ ਅੱਗੇ ਵੀ ਜਾਣਾ ਪੈਂਦਾ। ਸੋ ਇੱਥੇ ਭਗਤ ਕਬੀਰ ਜੀ ਫਰਮਾਉਂਦੇ ਹਨ ਬਈ ਤੁਸੀਂ ਦੱਸੋ, ਵਾਹਿਗੁਰੂ ਦਾ ਨਾਮ ਤਾਂ ਜਪਦੇ ਨੇ, ਕਿਹੜੀ ਉਲਟੀ ਮਤ ਵਿੱਚ ਲੱਗੇ ਫਿਰਦੇ ਹੋ? ਇਹ ਭਾਗਾਂ ਦੇ ਭਾਗਾਂ ਤੋਂ ਹੀਣਿਓ, ਤੁਸੀਂ ਉਸ ਮਰ ਜਾਣ ਦੇ ਸਮੇਂ ਲਈ ਭਲਾ ਕੀ ਤਿਆਰੀ ਕਰਦੇ ਹੋ? ਕਦੇ ਸੋਚਿਆ ਵੀ ਜਮਾਂ ਤੋਂ ਬਚਣ ਦੇ ਲਈ ਅਸੀਂ ਕੁਛ ਕਰਨਾ, ਮੌਤ ਤੋਂ ਬਚਣ ਦੇ ਲਈ ਕੁਛ ਕਰਨਾ, ਪ੍ਰਲੋਕ ਸਵਾਰਨ ਦੇ ਲਈ ਕੁਛ ਕਰਨਾ? ਇਹਦੇ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਲੋ ਹੁਣ ਆਰੰਭ ਤੋਂ ਭਗਤ ਜੀ ਫਰਮਾਉਂਦੇ ਹਨ,
ਅਵਤਰ ਆਏ ਕਹਾ ਤੁਮ ਕੀਨਾ, ਰਾਮ ਕੋ ਨਾਮ ਨਾ ਕਬਹੂ ਲੀਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਦੁਨੀਆਂ ਦੇ ਲੋਗੋ, ਅਵਤਰ ਆਏ। ਅਵਤਰ ਆਏ ਦਾ ਅਰਥ ਹੈ ਜਦ ਤੋਂ ਤੁਸੀਂ ਜਨਮ ਲੈ ਕੇ ਆਏ ਹੋ। ਅਵਤਰ ਦਾ ਅਰਥ ਹੁੰਦਾ ਉਤਰਨਾ, ਜਨਮ ਲੈਣਾ। ਅਵਤਰ ਆਏ ਕਹਾ ਤੁਮ ਕੀਨਾ, ਬਈ ਤੁਸੀਂ ਜਦੋਂ ਦਾ ਜਨਮ ਲੈ ਕੇ ਆਏ ਹੋ, ਦੱਸੋ ਤੁਸੀਂ ਇੱਥੇ ਦੁਨੀਆਂ ਵਿੱਚ ਆ ਕੇ ਕੀ ਕੀਤਾ ਤੇ ਜਿਹੜਾ ਕੰਮ ਕਰਨਾ ਸੀ। ਰਾਮ ਕੋ ਨਾਮ, ਵਾਹਿਗੁਰੂ ਦਾ ਨਾਮ ਜਪਣਾ ਸੀ, ਨਾ ਕਬਹੋਂ ਲੀਨਾ, ਤੇ ਵਾਹਿਗੁਰੂ ਦਾ ਨਾਮ ਕਦੇ ਤੁਸੀਂ ਲਿਆ ਹੀ ਨਹੀਂ ਹੈ।
ਰਾਮ ਨਾ ਜਪੋ ਕਵਨ ਮਤ ਲਾਗੇ, ਮਰ ਜੇਬੇ ਕੋ ਕਿਆ ਕਰੋ ਅਭਾਗੇ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਅਭਾਗੇ ਜੀਵੋ, ਤੁਸੀਂ ਵਾਹਿਗੁਰੂ ਦਾ ਨਾਮ ਤਾਂ ਜਪਦੇ ਨੇ, ਹੋਰ ਕਿਹੜੀ ਖੋਟੀ ਮਤ ਵਿੱਚ ਲੱਗੇ ਫਿਰਦੇ ਹੋ? ਤੁਸੀਂ ਸੋਚੋ, ਇਸ ਦੁਨੀਆਂ ਦੇ ਵਿੱਚ ਰਹਿਣ ਦੇ ਲਈ ਤੁਸੀਂ ਕਿੰਨਾ ਇੰਤਜ਼ਾਮ ਕਰਦੇ ਹੋ, ਪਰ ਮਰ ਜਾਣ ਦੇ ਲਈ ਵੀ, ਉਹ ਸਮੇਂ ਲਈ ਵੀ ਕੁਛ ਕਰਦੇ ਹੋ? ਇਹਦੇ ਵੱਲ ਧਿਆਨ ਕਦੀ ਵੀ ਨਹੀਂ ਦੇ ਰਹੇ।
ਦੁੱਖ ਸੁੱਖ ਕਰਕੇ ਕੁਟੰਬ ਜੀਵਾਇਆ, ਮਰਤੀ ਬਾਰ ਇੱਕ ਸਰ ਦੁੱਖ ਪਾਇਆ।
ਰਹਾਓ ਵਿਸਰਾਮ ਦੇ ਕੇ ਸਾਹਿਬ ਭਗਤ ਕਬੀਰ ਜੀ ਫਰਮਾਉਂਦੇ ਨੇ, ਦੁੱਖ ਸੁੱਖ ਕਰਕੇ ਬਈ ਵੇਖ ਲੋ, ਦੁੱਖ ਤੇ ਸੁੱਖ ਸਹਾਰ ਕੇ ਤੇ ਆਪਣੇ ਪਰਿਵਾਰ ਨੂੰ ਜੀਵਾਇਆ, ਪਾਪ ਪਰਿਵਾਰ ਦੀ ਪਾਲਣਾ ਪੋਸ਼ਣਾ ਕੀਤੀ, ਮਰਤੀ ਬਾਰ ਇੱਕ ਸਰ ਦੁੱਖ ਪਾਇਆ, ਪਰ ਮਰਨ ਦੇ ਸਮੇਂ ਇੱਕ ਸਾਰ ਭਾਵ ਜਿਵੇਂ ਹੋਰ ਦੂਜੇ ਦੁੱਖ ਭੋਗਦੇ ਨੇ ਤੇ ਦੂਜਿਆਂ ਵਾਂਗੂ ਮਰਨ ਦੇ ਵੇਲੇ ਇੱਕ ਸਾਰ ਦੁੱਖ ਪ੍ਰਾਪਤ ਕੀਤਾ।
ਕੰਠ ਗਹਿਣ ਤਬ ਕਰਨ ਪੁਕਾਰਾ, ਕਹਿ ਕਬੀਰ ਆਗੇ ਤੇ ਨਾ ਸਮਾਰਾ।
ਭਗਤ ਕਬੀਰ ਜੀ ਫਰਮਾਉਂਦੇ ਨੇ, ਜਦੋਂ ਜਮ ਦੂਤ ਆ ਕੇ ਕੰਠ ਗਹਿਣ ਗਲ ਤੋਂ ਪਕੜ ਲੈਂਦੇ ਨੇ, ਸੰਗੀਓ ਫੜਦੇ ਨੇ, ਉਸ ਵੇਲੇ ਤੂੰ ਕੂਕ ਪੁਕਾਰ ਕਰਦਾ, ਉਸ ਵੇਲੇ ਹਾਲ ਦੁਹਾਈ ਪਾਉਣਾ, ਮੈਨੂੰ ਇਹਨਾਂ ਤੋਂ ਬਚਾਓ, ਕਹਿ ਕਬੀਰ ਆਗੇ ਤੇ ਨਾ ਸਮਾਰਾ। ਭਗਤ ਕਬੀਰ ਜੀ ਕਹਿੰਦੇ ਨੇ, ਪਰ ਮਰਨ ਤੋਂ ਪਹਿਲਾਂ ਕਿਉਂ ਨੀ ਰੱਬ ਨੂੰ ਯਾਦ ਕੀਤਾ? ਤੈਨੂੰ ਪਹਿਲਾਂ ਵੀ ਯਾਦ ਕਰਨਾ ਚਾਹੀਦਾ ਸੀ। ਭਗਤ ਕਬੀਰ ਜੀ ਦਾ ਇਹ ਸੰਦੇਸ਼ ਹੈ, ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਪਈ ਨੀ ਬਾਨੀ, ਪਜਲੇ ਰੇ ਮਨ ਸਾਰੰਗ ਪਾਨੀ। ਅਵ ਨਾ ਪਜਿਸ ਪਜਿਸ ਕਬ ਪਾਈ, ਆਵੇ ਅੰਤ ਨਾ ਭਜਿਆ ਜਾਈ, ਜੇ ਹੁਣ ਨਹੀਂ ਸਿਮਰਨ ਕਰਾਂਗੇ ਫੇਰ ਕਦੋਂ ਹੋਵੇਗਾ? ਇਸ ਲਈ ਭਗਤ ਕਬੀਰ ਜੀ ਕਹਿੰਦੇ ਨੇ, ਜਦੋਂ ਜਮਾਂ ਨੇ ਆ ਕੇ ਗਲ ਤੋਂ ਪਕੜਿਆ, ਉਸ ਵੇਲੇ ਹਾਲ ਦੁਹਾਈ ਪਾਵੇਂਗਾ, ਰੋਵੇਂਗਾ, ਚੀਕਾਂ ਮਾਰੇਗਾ, ਤੇ ਹੁਣ ਤੈਨੂੰ ਅਸੀਂ ਕਹਿੰਦੇ ਨਾਮ ਜਪ, ਤੇ ਫਿਰ ਜਮਦੂਤ ਵੀ ਇਹੀ ਗੱਲ ਕਹਿਣਗੇ, ਕਹੇ ਕਬੀਰ ਆਗੇ ਤੇ ਨਾ ਸਮਾਰਾ, ਵੀ ਤੂੰ ਪਹਿਲਾਂ ਕਿਉਂ ਨੀ ਰੱਬ ਨੂੰ ਚੇਤੇ ਕੀਤਾ? ਹੁਣ ਕਿਉਂ ਰੋਨਾ, ਹੁਣ ਕਿਉਂ ਚੀਕਾਂ ਮਾਰਦਾ? ਤੈਨੂੰ ਪਹਿਲਾਂ ਰੱਬ ਚੇਤੇ ਕਰਨਾ ਚਾਹੀਦਾ ਸੀ।
ਸੁਹੀ ਕਬੀਰ ਜੀ ਥਰ ਹਰ ਕੰਪੈ ਬਾਲਾ ਜੀਓ, ਨਾ ਜਾਣੋ ਕਿਆ ਕਰਸੀ ਪੀਓ।
ਲੋ ਹੁਣ ਅੱਗੇ ਭਗਤ ਕਬੀਰ ਜੀ ਇਸਤਰੀ ਰੂਪਕ ਅਲੰਕਾਰ ਦੇ ਵਿੱਚ ਵਾਹਿਗੁਰੂ ਦੇ ਮਿਲਣ ਦਾ ਉਪਦੇਸ਼ ਦਿੰਦੇ ਹਨ। ਰਹਿਣ ਗਈ ਮਤ ਦਿਨ ਪੀ ਜਾਏ, ਭਵਰ ਗਏ ਬਗ ਬੈਠੇ ਆਏ। ਰਹਾਓ ਭਗਤ ਜੀ ਫਰਮਾਉਂਦੇ ਨੇ ਵੀ ਜਿਹੜੀ ਜਵਾਨੀ ਦੀ ਉਮਰ ਸੀ ਰਾਤ ਵਾਂਗੂ, ਉਹ ਤੇ ਹੁਣ ਲੰਘ ਗਈ ਹੈ, ਮਤਾ ਦਿਨ ਵੀ ਚਲਿਆ ਜਾਵੇ, ਦਿਨ ਤੋਂ ਮੁਰਾਦ ਹੈ ਬੁਢੇਪੇ ਦੀ। ਹੁਣ ਜਵਾਨੀ ਤੇ ਬੀਤ ਹੀ ਗਈ ਹੈ, ਕਿਧਰੇ ਇਹ ਬੁਢੇਪਾ ਵੀ ਨਾ ਐਵੇਂ ਚਲਿਆ ਜਾਵੇ। ਭਵਰ ਗਏ ਬਗ ਬੈਠੇ ਆਏ, ਕਿਉਂਕਿ ਜਿਹੜੇ ਭੌਰੇ ਸੀ ਉਹ ਉੱਡ ਗਏ ਨੇ। ਭੌਰੇ ਤੋਂ ਮੁਰਾਦ ਹੈ ਜਿਹੜੇ ਕਾਲੇ ਕੇਸ ਸਨ, ਉਹ ਕਾਲੇ ਕੇਸ ਤਾਂ ਭੌਰੇ ਬਣ ਕੇ ਉੱਡ ਗਏ ਨੇ। ਬਗ ਬੈਠੇ ਆਏ, ਉਹਦੀ ਥਾਂ ਤੇ ਜਿਹੜੇ ਬਗਲੇ ਧੌਲੇ ਨੇ, ਉਹ ਆ ਕੇ ਸਾਡੇ ਸਰੀਰ ਤੇ ਸਾਡੇ ਸਿਰ ਉੱਤੇ ਬੈਠ ਗਏ ਨੇ। ਭਾਵ ਜਿਹੜੇ ਕਾਲੇ ਕੇਸਾਂ ਤੋਂ ਸਾਡੇ ਸਿਰ ਦੇ ਵਾਲ ਚਿੱਟੇ ਹੋ ਗਏ ਨੇ, ਬਿਰਧ ਅਵਸਥਾ ਹੋ ਗਈ ਹੈ, ਤੇ ਥਰ ਹਰ ਕੰਪੈ ਬਾਲਾ ਜੀਓ। ਭਗਤ ਕਬੀਰ ਜੀ ਫਰਮਾਉਂਦੇ ਨੇ, ਜੀਵ ਰੂਪ ਇਸਤਰੀ ਦਾ ਜੀਓ ਦਾ ਅਰਥ ਹੈ ਮਨ। ਇਸ ਜੀਵ ਰੂਪ ਇਸਤਰੀ ਦਾ ਮਨ, ਇਹਦਾ ਦਿਲ ਥਰ ਥਰ ਕਰਕੇ ਕੰਬਦਾ ਹੈ, ਨਾ ਜਾਣੋ ਕਿਆ ਕਰਸੀ ਪੀਓ, ਵੀ ਹੁਣ ਮੈਂ ਤੇ ਬੁੱਢੀ ਹੋ ਗਈ ਹਾਂ, ਹੁਣ ਬੁੱਢੀ ਹੋ ਕੇ ਜਦੋਂ ਵਾਹਿਗੁਰੂ ਦੇ ਪਤੀ ਪਰਮੇਸ਼ਰ ਦੇ ਘਰ ਜਾਵਾਂਗੀ, ਨਾ ਜਾਣੋ ਕਿਆ ਕਰਸੀ ਪੀਓ, ਮੈਂ ਨੀ ਇਸ ਗੱਲ ਨੂੰ ਜਾਣਦੀ, ਉਹ ਪਤੀ ਪਰਮੇਸ਼ਰ ਮੇਰੇ ਨਾਲ ਕੀ ਸਲੂਕ ਕਰੇਗਾ, ਕੀ ਮੇਰੇ ਨਾਲ ਵਰਤਾਓ ਕਰੇਗਾ।
ਰਹਿਣ ਗਈ ਮਤ ਦਿਨ ਪੀ ਜਾਏ, ਪਵਰ ਗਏ ਬਗ ਬੈਠੇ ਆਏ ਰਹਾਓ।
ਲੋ ਭਗਤ ਜੀ ਕਹਿੰਦੇ ਨੇ, ਭਾਈ ਇਹ ਜਵਾਨੀ ਦੀ ਰਾਤ ਤੇ ਨਿਕਲ ਗਈ ਹੈ, ਤੇ ਹੁਣ ਇਹ ਕਿਧਰੇ ਬੁਢੇਪਾ ਵੀ ਐਵੇਂ ਨਾ ਚਲਿਆ ਜਾਵੇ। ਵੇਖ ਪਵਰ ਗਏ, ਜਿਹੜੇ ਕਾਲੇ ਕੇਸ ਭੌਰਿਆਂ ਵਾਂਗੂ ਉਹ ਤੇ ਆਲੋਪ ਹੋ ਗਏ ਨੇ, ਤੇ ਹੁਣ ਬਗਲੇ ਆ ਕੇ ਚਿੱਟੇ ਕੇਸ ਧੌਲੇ ਆ ਕੇ ਬੈਠ ਗਏ ਹਨ।
ਕਾਚਾ ਕਰਵੈ ਰਹੇ ਨਾ ਪਾਨੀ, ਹੰਸ ਚਲਿਆ ਕਾਇਆ ਕੁਮਲਾਨੀ।
ਰਹਾਉ ਵਿਸਰਾਮ ਦੇ ਕੇ ਭਗਤ ਕਬੀਰ ਜੀ ਵੈਰਾਗਮੀ ਉਪਦੇਸ਼ ਦਿੰਦੇ ਨੇ, ਕਾਚਾ ਕਰਵੈ ਰਹਿ ਨਾ ਪਾਨੀ। ਕਰਵੈ ਕਹਿੰਦੇ ਨੇ ਕੁੱਜੇ ਨੂੰ, ਜਿਵੇਂ ਕੱਚਾ ਕੁੱਜਾ ਹੋਵੇ, ਕੱਚਾ ਘੜਾ ਹੋਵੇ, ਘੜਾ ਵੱਡਾ ਹੁੰਦਾ ਹੈ ਤੇ ਉਹ ਕੁੱਜਾ ਛੋਟਾ ਹੁੰਦਾ। ਕਾਚਾ ਕਰਵੈ ਰਹਿ ਨਾ ਪਾਨੀ, ਜਿਵੇਂ ਕੱਚੇ ਕਰਵੈ ਦਾ ਅਰਥ ਕੁੱਜੇ ਦੇ ਵਿੱਚ, ਕੱਚੇ ਘੜੇ ਦੇ ਵਿੱਚ ਪਾਣੀ ਬਹੁਤੀ ਦੇਰ ਨਹੀਂ ਰਹਿ ਸਕਦਾ, ਇਸੇ ਤਰ੍ਹਾਂ ਸਾਡਾ ਸਰੀਰ ਕੱਚਾ ਘੜਾ ਹੈ, ਇਹਦੇ ਵਿੱਚ ਸਵਾਸਾਂ ਦਾ ਪਾਣੀ ਬਹੁਤੀ ਦੇਰ ਨਹੀਂ ਰੁਕ ਸਕਦਾ। ਹੰਸ ਚਲਿਆ ਕਾਇਆ ਕੁਮਲਾਨੀ, ਜਦੋਂ ਹੰਸ ਪੌਰ ਉਡਾਰੀ ਮਾਰ ਗਿਆ ਉਸ ਵੇਲੇ ਸਾਡੀ ਦੇਹ ਮੁਰਝਾ ਜਾਵੇਗੀ।
ਕੁਆਰ ਕਨਿਆ ਜੈਸੇ ਕਰਤ ਸਿਗਾਰਾ, ਕਿਉ ਰਲੀਆਂ ਮਾਨੈ ਬਾਜ ਪਤਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਈ ਜਿਹੜੇ ਪਖੰਡੀ ਲੋਕ ਨੇ ਉਹਨਾਂ ਦੀ ਹਾਲਤ ਉਸ ਕੁਆਰੀ ਕੰਨਿਆ ਵਰਗੀ ਹੈ, ਜਿਵੇਂ ਕੋਈ ਕੁਆਰੀ ਕੰਨਿਆ ਕੁਆਰੀ ਇਸਤਰੀ ਉਹ ਹਾਰ ਸ਼ਿੰਗਾਰ ਕਰੇ ਪਰ ਜਿਸਦਾ ਪਤੀ ਹੀ ਨਹੀਂ ਹੈ, ਉਹ ਹਾਰ ਸ਼ਿੰਗਾਰ ਜਿੰਨੇ ਮਰਜ਼ੀ ਕਰ ਲਵੇ, ਕਿਉਂ ਰਲੀਆ ਮਾਨੈ ਬਾਜ ਪਤਾਰਾ, ਉਹ ਪਰ ਪਤੀ ਤੋਂ ਬਿਨਾਂ ਉਹ ਕਿਵੇਂ ਖੁਸ਼ੀਆਂ ਮਾਣ ਸਕਦੀ ਹੈ, ਰੰਗ ਰਲੀਆਂ ਭੋਗ ਸਕਦੀ ਹੈ, ਨਹੀਂ ਨਾ ਭੋਗ ਸਕਦੀ। ਇਸੇ ਤਰ੍ਹਾਂ ਪਖੰਡੀ ਆਦਮੀ ਜਿਸਦਾ ਵਾਹਿਗੁਰੂ ਦੇ ਨਾਲ ਕਦੀ ਪਿਆਰ ਨਹੀਂ ਹੋਇਆ, ਉਹ ਚਾਹੇ ਕਿੰਨੇ ਵੀ ਹਾਰ ਸ਼ਿੰਗਾਰ ਕਰ ਲਵੇ, ਕਿੰਨੇ ਵੀ ਆਡੰਬਰ, ਕਿੰਨੇ ਵੀ ਭੇਖ ਧਾਰਨ ਕਰ ਲਵੇ, ਪਰ ਉਹ ਵਾਹਿਗੁਰੂ ਦਾ ਆਨੰਦ ਨਹੀਂ ਮਾਣ ਸਕਦਾ।
ਕਾਗ ਉਡਾਵਤ ਪੂਜਾ ਪਿਰਾਨੀ, ਕਹਿ ਕਬੀਰ ਏ ਕਥਾ ਸਿਰਾਨੀ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ, ਜਿਹੜੀ ਕੁਆਰੀ ਕੰਨਿਆ ਹੈ ਬਈ ਉਹਦੇ ਕਾਂ ਉਡਾਉਂਦਿਆਂ ਹੋਇਆਂ ਉਹਦੀ ਬਾਂਹ ਵੀ ਪਰਾਨੀ ਦਾ ਅਰਥ ਪੀੜ ਕਰਨ ਲੱਗ ਪਈ, ਬਾਹਾਂ ਵੀ ਦੁਖਣ ਲੱਗ ਪਈਆਂ। ਭਾਵ ਪੁਰਾਣੇ ਸਮੇਂ ਦਾ ਇੱਕ ਰਿਵਾਜ ਸੀ, ਕਹਿੰਦੇ ਨੇ ਜਦੋਂ ਬਨੇਰੇ ਤੇ ਆ ਕੇ ਕਾਂ ਬੋਲਦਾ ਹੈ ਵੀ ਕਹਿੰਦੇ ਹੁਣ ਕੋਈ ਪ੍ਰਾਹੁਣਾ ਆਵੇਗਾ, ਸਾਡੇ ਘਰ ਪ੍ਰਾਹੁਣੇ ਆਉਣਗੇ, ਤੇ ਇਸ ਲਈ ਪੁਰਾਣੇ ਸਮੇਂ ਦੇ ਵਿੱਚ ਜਦੋਂ ਮਾਈਆਂ ਬੀਬੀਆਂ ਰੋਟੀ ਪਕਾਉਂਦੀਆਂ ਸਨ ਉਸ ਵੇਲੇ ਜੇ ਬਨੇਰੇ ਤੇ ਆ ਕੇ ਕਾਂ ਬੋਲੇ ਉਹਨੂੰ ਚੰਗਾ ਸ਼ਗਨ ਸਮਝਦੀਆਂ ਸਨ ਤੇ ਉਹਨੂੰ ਰੋਟੀ ਵੀ ਪਾਉਂਦੀਆਂ, ਆਟਾ ਵੀ ਪਾਉਂਦੀਆਂ ਵੀ ਹੁਣ ਸਾਡੇ ਘਰ ਕੋਈ ਪ੍ਰਾਹੁਣੇ ਆਉਣਗੇ, ਕੋਈ ਸੁੱਖ ਸਾਂਦ ਦਾ ਸੁਨੇਹਾ ਆਵੇਗਾ। ਸੋ ਇਹ ਪੁਰਾਣੇ ਰਿਵਾਜ ਦੇ ਮੁਤਾਬਕ ਭਗਤ ਕਬੀਰ ਜੀ ਕਹਿੰਦੇ ਨੇ ਵੀ ਜਿਹੜੀ ਕੁਆਰੀ ਕੰਨਿਆ ਹੈ ਵੀ ਜਿਹਦਾ ਆਪਣਾ ਪਤੀ ਹਾਲੇ ਕੋਈ ਬਣਿਆ ਹੀ ਨਹੀਂ ਤੇ ਉਹ ਕਾਂ ਉਡਾਉਂਦਿਆਂ ਹੋਇਆਂ ਉਹਦੀ ਬਾਂਹ ਵੀ ਥੱਕ ਜਾਂਦੀ ਹੈ, ਬਾਂਹ ਥੱਕ ਕੇ ਪੀੜਾ ਕਰਨ ਲੱਗ ਜਾਂਦੀ, ਬਾਂਹ ਦੁਖਣ ਲੱਗ ਜਾਂਦੀ ਹੈ, ਪਰ ਉਹਨੂੰ ਕਦੇ ਵੀ ਪਤੀ ਦਾ ਸੁਹਾਗ ਨਹੀਂ ਪ੍ਰਾਪਤ ਹੁੰਦਾ। ਕਹਿ ਕਬੀਰ ਏ ਕਥਾ ਸਰਾਨੀ, ਭਗਤ ਕਬੀਰ ਜੀ ਕਹਿੰਦੇ ਨੇ ਵੀ ਇਹ ਤੁਹਾਨੂੰ ਸਰਾਨੀ ਦਾ ਅਰਥ ਵੀ ਇਹ ਸਿਰੇ ਦੀ ਕਥਾ ਤੁਹਾਨੂੰ ਸੁਣਾ ਦਿੱਤੀ ਹੈ। ਭਾਵ ਜਿਵੇਂ ਕੁਆਰੀ ਕੰਨਿਆ ਪਤੀ ਤੋਂ ਬਿਨਾਂ ਜਿੰਨੇ ਮਰਜ਼ੀ ਹਾਰ ਸ਼ਿੰਗਾਰ ਕਰ ਲਵੇ ਉਹ ਪਤੀ ਦਾ ਸੁੱਖ ਨਹੀਂ, ਸੁਹਾਗ ਦਾ ਸੁੱਖ ਨਹੀਂ ਮਾਣ ਸਕਦੀ, ਚਾਹੇ ਉਹ ਕਿੰਨੇ ਵੀ ਕਾਂ ਉਡਾਈ ਜਾਵੇ ਉਹਦੀ ਬਾਂਹ ਤੇ ਪੀੜ ਕਰਨ ਲੱਗ ਜਾਂਦੀ ਹੈ ਪਰ ਉਹਨੂੰ ਅਸਲੀ ਪਤੀ ਦਾ ਸੁੱਖ ਨਹੀਂ ਪ੍ਰਾਪਤ ਹੁੰਦਾ। ਕਬੀਰ ਭਗਤ ਜੀ ਕਹਿੰਦੇ ਨੇ ਕਹਿ ਕਬੀਰ ਇਹ ਕਥਾ ਸਰਾਨੀ, ਇਹ ਤੁਹਾਨੂੰ ਸਿਰੇ ਦੀ ਭਾਵ ਜਿਹੜੀ ਇਹ ਆਖਰੀ ਕਥਾ ਸਿਰੇ ਦੀ ਗੱਲ ਚੋਟੀ ਦੀ ਗੱਲ ਤੁਹਾਨੂੰ ਅਸੀਂ ਸੁਣਾ ਦਿੱਤੀ ਹੈ, ਜਾਂ ਕੁਛ ਵਿਦਵਾਨਾਂ ਨੇ ਇਹਦਾ ਅਰਥ ਇਉਂ ਵੀ ਕੀਤਾ ਹੈ ਕਹਿ ਕਬੀਰ ਇਹ ਕਥਾ ਸਰਾਨੀ। ਭਗਤ ਕਬੀਰ ਜੀ ਕਹਿੰਦੇ ਨੇ ਹੁਣ ਜਿਹੜੀ ਸਾਡੇ ਜੀਵਨ ਦੀ ਕਥਾ ਹੈ ਸਰਾਨੀ ਦਾ ਅਰਥ ਇਹ ਵੀ ਹੁਣ ਬੀਤ ਗਈ ਹੈ, ਇਹ ਵੀ ਹੁਣ ਖਤਮ ਹੋ ਗਈ ਹੈ। ਭਾਵ ਵੀ ਜਦੋਂ ਵਾਹਿਗੁਰੂ ਨਾਲ ਪਿਆਰ ਕੀਤਾ ਹੀ ਨਹੀਂ ਤੇ ਕਾਂ ਉਡਾਉਂਦਿਆਂ, ਪਾਪਾਂ ਰੂਪੀ ਕਾਲੇ ਕਾਂ ਉਡਾਉਂਦਿਆਂ ਤੇ ਸਾਡੀ ਜਿਹੜੀ ਆਤਮਾ ਸੀ, ਬਿਰਤੀ ਰੂਪੀ ਬਾਂਹ ਸੀ ਪਿਰਾਨੀ, ਉਹ ਵੀ ਹੁਣ ਪੀੜਤ ਹੋਣ ਲੱਗ ਪਈ ਹੈ, ਉਹ ਵੀ ਦੁਖੀ ਹੋਣ ਲੱਗ ਪਈ ਹੈ, ਉਹ ਵੀ ਥੱਕ ਕੇ ਉਹ ਵੀ ਹੁਣ ਦੁੱਖ ਭੋਗਣ ਲੱਗ ਪਈ ਹੈ। ਕਹਿ ਕਬੀਰ ਇਹ ਕਥਾ ਸਰਾਣੀ, ਭਗਤ ਕਬੀਰ ਜੀ ਕਹਿੰਦੇ ਹੁਣ ਜੀਵਨ ਕਥਾ ਵੀ ਸਾਡੀ ਸਮਾਪਤ ਹੋ ਗਈ ਹੈ।
ਸੁਹੀ ਕਬੀਰ ਜੀਓ ਅਮਲ ਸਿਰਾਨੋ ਲੇਖਾ ਦੇਨਾ, ਆਏ ਕਠਨ ਦੂਧ ਜਮ ਲੈਨਾ।
ਲੋ ਭਗਤ ਕਬੀਰ ਜੀ ਅੱਗੇ ਪਾਵਨ ਪਵਿੱਤਰ ਸਾਨੂੰ ਉਪਦੇਸ਼ ਦਿੰਦੇ ਹਨ, ਜਿਹੜੇ ਲੋਕ ਇਹ ਸਮਝੀ ਬੈਠੇ ਨੇ ਆ ਕਰ ਮਿੱਠਾ ਅਗਲਾ ਕਿਹਨੇ ਡਿੱਠਾ। ਕਈ ਲੋਕ ਇਹ ਵੀ ਆਖਦੇ ਨੇ, ਕਹਿੰਦੇ ਵੀ ਕੋਈ ਜਮਦੂਤ ਨਹੀਂ ਹੈ, ਕੋਈ ਜਮਦੂਤ ਨਹੀਂ ਲੈਣ ਵਾਸਤੇ ਆਉਂਦੇ, ਨਾ ਕੋਈ ਨਰਕ ਹੈ ਨਾ ਸਵਰਗ ਹੈ, ਇਹ ਤੇ ਐਵੇਂ ਲੋਕਾਂ ਨੂੰ ਡਰਾਉਣ ਵਾਸਤੇ ਗੱਲਾਂ ਬਣਾਈਆਂ ਨੇ। ਪਰ ਹੁਣ ਭਗਤ ਕਬੀਰ ਜੀ ਜਿਹੜੇ ਲੋਕ ਇਹ ਗੱਲਾਂ ਕਰਦੇ ਨੇ ਤੇ ਉਹਨਾਂ ਦੇ ਲਈ ਇਹ ਉਪਦੇਸ਼ ਦੇ ਰਹੇ ਹਨ ਬਈ ਵੇਖ ਲਓ ਇਹ ਸੱਦਾ ਆਉਂਦਾ ਹੈ, ਚੱਲ ਦਰਹਾਲ ਦੀਵਾਨ ਬੁਲਾਇਆ। ਜਮਦੂਤ ਆ ਕੇ ਇਸ ਮਨੁੱਖ ਨੂੰ ਕਹਿੰਦੇ ਨੇ, ਮਾਇਆ ਤਾਰੀ ਕਿਸੇ ਮਨੁੱਖ ਨੂੰ ਕਹਿੰਦੇ ਨੇ ਚੱਲ ਦਰਹਾਲ। ਦਰਹਾਲ ਦਾ ਅਰਥ ਹੈ ਵੀ ਇਸੇ ਵੇਲੇ ਚੱਲ, ਜਿਹੜੀ ਹਾਲਤ ਵਿੱਚ ਹੈਗਾ ਇਸੇ ਹਾਲਤ ਵਿੱਚ ਚੱਲ। ਦੀਵਾਨ ਬੁਲਾਇਆ ਕਿਉਂਕਿ ਤੈਨੂੰ ਪਰਮੇਸ਼ਰ ਦੀ ਦਰਗਾਹ ਦੇ ਵਿੱਚ, ਰੱਬੀ ਕਚਹਿਰੀ ਵਿੱਚ ਬੁਲਾਇਆ ਹੈ। ਹਰ ਫੁਰਮਾਨ ਦਰਗਾਹ ਕਾ ਆਇਆ, ਕਿਉਂਕਿ ਉਸ ਵਾਹਿਗੁਰੂ ਦੀ ਦਰਗਾਹ ਦਾ ਫੁਰਮਾਨ ਸ਼ਾਹੀ ਪਰਵਾਨਾ ਤੇਰੇ ਲਈ ਆਇਆ ਹੈ ਤੇ ਅਸੀਂ ਤੈਨੂੰ ਲੈਣ ਵਾਸਤੇ ਆਏ ਹਾਂ। ਜਿਵੇਂ ਇੱਥੇ ਦੁਨੀਆਂ ਦਾ ਵੀ ਇੱਕ ਰਿਵਾਜ ਹੈ ਨਾ, ਵੀ ਜਦੋਂ ਕੋਈ ਆਦਮੀ ਕਿਸੇ ਨਾਲ ਹੇਰਾ ਫੇਰੀ ਕਰਦਾ ਹੈ ਜਾਂ ਕੋਈ 420 ਕਰਦਾ ਹੈ, ਉਹਦੇ ਉੱਤੇ ਪਰਚਾ ਦਰਜ ਹੋ ਜਾਂਦਾ ਹੈ, ਫਿਰ ਉਹਦੇ ਬਰੰਟ ਨਿਕਲਦੇ ਨੇ ਤੇ ਉਹਨੂੰ ਪੁਲਿਸ ਪਕੜ ਕੇ ਲੈ ਜਾਂਦੀ, ਫਿਰ ਉਹਨੂੰ ਸਜ਼ਾ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਚੱਲ ਦਰਹਾਲ ਦੀਵਾਨ ਬੁਲਾਇਆ, ਜਮਦੂਤ ਆ ਕੇ ਇਸ ਜੀਵ ਨੂੰ ਕਹਿੰਦੇ ਨੇ ਵੀ ਹੁਣੇ ਚੱਲ, ਛੇਤੀ ਚੱਲ। ਦਰਹਾਲ ਦਾ ਅਰਥ ਹੈ ਵੀ ਇਸੇ ਹਾਲਤ ਵਿੱਚ, ਜਿਹੜੀ ਹਾਲਤ ਵਿੱਚ ਵੀ ਹੈਗਾ ਇਸੇ ਹਾਲਤ ਵਿੱਚ ਚੱਲ, ਕਿਉਂਕਿ ਤੈਨੂੰ ਰੱਬੀ ਕਚਹਿਰੀ ਵਿੱਚ, ਰੱਬ ਦੀ ਦਰਗਾਹ ਵਿੱਚ ਬੁਲਾਇਆ ਗਿਆ ਹੈ ਤੇ ਤੈਨੂੰ ਉਸ ਵਾਹਿਗੁਰੂ ਦੀ ਦਰਗਾਹ ਦਾ ਫਰਮਾਨ ਆਇਆ, ਹੁਕਮ ਆਇਆ, ਤੈਨੂੰ ਹੁਣ ਜਾਣਾ ਹੀ ਪਵੇਗਾ। ਹੁਣ ਆਰੰਭ ਤੋਂ ਭਗਤ ਜੀ ਫਰਮਾਉਂਦੇ ਹਨ,
ਅਮਲ ਸਿਰਾਨੋ ਲੇਖਾ ਦੇਨਾ ਆਏ ਕਠਨ ਦੂਤ ਜਮ ਲੈਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਅੰਧਾ ਸਮਾਂ ਆਉਂਦਾ ਹੈ ਉਸ ਵੇਲੇ ਜਮ ਦੂਤ, ਕਠਨ ਦਾ ਅਰਥ ਹੈ ਜਿਹੜੇ ਬੜੇ ਸਖਤ ਸੁਭਾਅ ਵਾਲੇ ਨੇ, ਬੜੇ ਨਿਰਦਈ ਨੇ, ਬਹੁਤ ਹੀ ਉਹਨਾਂ ਦੇ ਮਨ ਦੇ ਵਿੱਚ ਕਸਾਈ ਪੁਣਾ ਹੈ। ਆਏ ਕਠਨ ਦੂਤ ਜਮ ਲੈਨਾ, ਜਿਹੜੇ ਜਮ ਦੂਤ ਨੇ ਬੜੇ ਕਰੜੇ ਸੁਭਾਅ ਵਾਲੇ, ਬੜੇ ਸਖ ਸੁਭਾਅ ਵਾਲੇ ਲੈਣ ਵਾਸਤੇ ਆਏ। ਅਮਲ ਸਰਾਨੋ ਲੇਖਾ ਦੇਨਾ, ਵੀ ਹੁਣ ਅਮਲਾਂ ਸਿਰ, ਭਾਵ ਜਿਹੋ ਜਿਹੇ ਅਮਲ ਤੂੰ ਕਰਮ ਕੀਤੇ ਨੇ ਚੰਗੇ ਜਾਂ ਮਾੜੇ, ਇਹਨਾਂ ਅਮਲਾਂ ਦੇ ਸਿਰ ਤੈਨੂੰ ਲੇਖਾ ਦੇਣਾ ਹੀ ਪਏਗਾ।
ਕਿਆ ਤੈ ਖਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਬਾਨ ਬੁਲਾਇਆ।
ਤੇ ਜਮ ਦੂਤ ਆ ਕੇ ਇਸ ਮਨੁੱਖ ਨੂੰ ਪੁੱਛਣਗੇ, ਦੱਸ ਤੂੰ ਇਸ ਜੀਵਨ ਦੇ ਵਿੱਚ ਆ ਕੇ ਕੀ ਖਟਿਆ ਹੈ ਤੇ ਕੀ ਗਵਾਇਆ ਹੈ, ਚਲੋ ਸ਼ਿਤਾਬ, ਹੁਣੇ ਚੱਲ, ਸ਼ਿਤਾਬ ਦਾ ਅਰਥ ਸ਼ੀਘਰ, ਛੇਤੀ ਚੱਲ, ਦੀਬਾਨ ਬੁਲਾਇਆ, ਕਿਉਂਕਿ ਤੈਨੂੰ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਬੁਲਾਇਆ ਗਿਆ ਹੈ।
ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਹਿ ਕਾ ਆਇਆ ਰਹਾਉ।
ਲੋ ਭਗਤ ਜੀ ਫਰਮਾਉਂਦੇ ਨੇ ਵੀ ਜਮ ਦੂਤ ਆ ਕੇ ਇਸ ਜੀਵ ਨੂੰ ਤੱਦੀ ਭਰਿਆ ਸੱਦਾ ਦਿੰਦੇ ਨੇ, ਚੱਲ ਦਰਹਾਲ, ਬੜੀ ਛੇਤੀ ਚੱਲ, ਜਿਹੜੀ ਹਾਲਤ ਵਿੱਚ ਹੈਗਾ ਇਸੇ ਤਰ੍ਹਾਂ ਹੀ ਚੱਲ, ਕਿਉਂਕਿ ਤੈਨੂੰ ਰੱਬੀ ਕਚਹਿਰੀ ਵਿੱਚ ਬੁਲਾਇਆ ਗਿਆ ਹੈ। ਹਰ ਫੁਰਮਾਨ ਦਰਗਹਿ ਕਾ ਆਇਆ, ਵੀ ਵਾਹਿਗੁਰੂ ਦੀ ਦਰਗਾਹ ਦਾ ਫੁਰਮਾਨ, ਇਹ ਸ਼ਾਹੀ ਪਰਵਾਨਾ ਤੇਰੇ ਲਈ ਆਇਆ, ਭਾਵ ਤੇਰੇ ਬਰੰਟ ਨਿਕਲੇ ਹੋਏ ਨੇ, ਤੈਨੂੰ ਹੁਣ ਅਸੀਂ ਲੈਣ ਆਏ ਆ, ਤੈਨੂੰ ਹੁਣੇ ਹੀ ਜਾਣਾ ਪਵੇਗਾ।
ਕਰੋ ਅਰਦਾਸ ਗਾਵ ਕਿਛ ਬਾਕੀ, ਲਿਓ ਨਵੇਰ ਆਜ ਕੀ ਰਾਤੀ।
ਰਹਾਉ ਬਿਸਰਾਮ ਦੇ ਕੇ ਉਸ ਵੇਲੇ ਜਿਹੜਾ ਦੁਨੀਆਂਦਾਰ ਬੰਦਾ ਹੈ ਉਹ ਫਿਰ ਕੀ ਆਖਦਾ ਹੈ। ਭਗਤ ਜੀ ਫਰਮਾਉਂਦੇ ਨੇ ਕਰੋ ਅਰਦਾਸ, ਉਹ ਜਮ ਦੂਤਾਂ ਨੂੰ ਹੱਥ ਜੋੜ ਕੇ ਕਹਿੰਦਾ, ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ, ਰਿਕੁਐਸਟ ਕਰਦਾ ਹਾਂ, ਗਾਮ ਕਿਛ ਬਾਕੀ, ਵੀ ਮੇਰਾ ਕੁਛ ਪਿੰਡਾਂ ਦੇ ਵਿੱਚ ਲੈਣ ਦੇਣ ਰਹਿੰਦਾ, ਮੈਂ ਕੁਛ ਉਗਰਾਹੀ ਕਰ ਲਿਆਵਾਂ, ਲਿਓ ਨਬੇਰ ਆਜ ਕੀ ਰਾਤੀ, ਮੈਨੂੰ ਇੱਕ ਰਾਤ ਦਾ ਸਮਾਂ ਦਿਓ ਤੇ ਮੈਂ ਅੱਜ ਦੀ ਰਾਤ ਇਹ ਸਾਰਾ ਆਪਣਾ ਹਿਸਾਬ ਕਿਤਾਬ ਨਿਬੇੜ ਲਵਾਂਗਾ।
ਕਿਛ ਵੀ ਕਰ ਤੁਮਾਰਾ ਸਾਰੋ, ਸੁਬਹ ਨਿਵਾਸ ਸਰਾਏ ਗੁਜਾਰੋ।
ਤੇ ਫਿਰ ਮਾਇਆ ਤਾਰੀ ਮਨੁੱਖ, ਜਿਸ ਨੂੰ ਮਾਇਆ ਤੇ ਬੜਾ ਮਾਣ ਹੁੰਦਾ ਹੈ, ਉਹ ਜਮ ਦੂਤਾਂ ਨੂੰ ਭਲਾ ਕੀ ਕਹਿੰਦਾ ਹੈ, ਉਹ ਇਹ ਵੀ ਕਹਿੰਦਾ ਹੈ ਵੀ ਕਿਛ ਵੀ ਖਰਚ ਤੁਮਾਰਾ ਸਾਰੋ, ਕੋਈ ਨੀ, ਕੁਝ ਨਾ ਕੁਝ ਖਰਚ ਪੱਠਾ ਤੁਹਾਨੂੰ ਵੀ ਦੇ ਦੇਵਾਂਗਾ। ਜਮ ਦੂਤਾਂ ਨੂੰ ਵੀ ਵੱਡੀ ਦਿੰਦਾ ਵੀ ਤੁਹਾਨੂੰ ਵੀ ਮੈਂ ਕੁਛ ਨਾ ਕੁਛ ਮਾਇਆ ਦਾ ਗੱਫਾ ਦੇ ਦੇਵਾਂਗਾ, ਤੁਹਾਡਾ ਵੀ ਖਰਚ ਪੱਲਾ ਤੁਹਾਨੂੰ ਮੈਂ ਦੇ ਦੇਵਾਂਗਾ, ਤੁਸੀਂ ਮੈਨੂੰ ਇੱਕ ਰਾਤ ਦਾ ਸਮਾਂ ਤੇ ਦਿਓ, ਸੁਬਹ ਨਵਾਜ ਸਰਾਂ ਗੁਜ਼ਾਰੋ, ਫਿਰ ਸੁਬਹਾ ਦੇ ਵਕਤ ਮੈਂ ਜਿਹੜੀ ਅਗਲੀ ਸਰਾਂ ਹੈ ਜਿੱਥੇ ਸਾਰੇ ਜੀਵਾਂ ਦਾ ਜਾ ਕੇ ਹਿਸਾਬ ਕਿਤਾਬ ਹੁੰਦਾ ਹੈ, ਉਸ ਰੱਬੀ ਦਰਗਾਹ ਮੁਸਾਫ਼ਰ ਖਾਨੇ ਦੇ ਵਿੱਚ ਜਾ ਕੇ ਮੈਂ ਸੁਬਹਾ ਨਵਾਜ ਉੱਥੇ ਜਾ ਕੇ ਪੜ੍ਹ ਲਵਾਂਗਾ, ਤੇ ਮੈਨੂੰ ਕੁਛ ਸਮਾਂ ਦਿਓ ਤੇ ਮੈਂ ਅੱਗੇ ਜਾ ਕੇ ਸੁਬਹਾ ਫਿਰ ਉੱਥੇ ਨਮਾਜ਼ ਪੜ੍ਹ ਲਵਾਂਗਾ। ਤੇ ਜਦੋਂ ਇਹ ਗੱਲ ਮਾਇਆਧਾਰੀ ਦੁਨੀਆਂਦਾਰ ਮਨੁੱਖ ਆਖਦਾ ਹੈ, ਪਰ ਜਮਦੂਤ ਉਹਦੀ ਇੱਕ ਨਹੀਂ ਸੁਣਦੇ, ਤੇ ਜਿਵੇਂ ਵੀ ਹੁੰਦਾ ਉਹਨੂੰ ਉਸੇ ਤਰ੍ਹਾਂ ਹੀ ਲੈ ਕੇ ਤੁਰ ਪੈਂਦੇ ਹਨ।
ਸਾਧ ਸੰਗ ਜਾਕੋ ਹਰ ਰੰਗ ਲਾਗਾ, ਤਨ ਤਨ ਸੋ ਜਨ ਪੁਰਖ ਸੁਭਾਗਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੁਣ ਅੱਗੇ ਕੁਛ ਪ੍ਰਕਰਨ ਬਦਲਿਆ ਹੈ, ਪਹਿਲਾਂ ਤੇ ਦੁਨੀਆਂਦਾਰ ਮਨੁੱਖ ਦਾ ਹਾਲ ਵਰਣਨ ਕੀਤਾ ਹੈ, ਹੁਣ ਅੱਗੇ ਗੁਰਮੁਖ ਵਿਅਕਤੀ ਦਾ ਸਮਾਚਾਰ ਭਗਤ ਜੀ ਬਿਆਨ ਕਰਦੇ ਨੇ। ਸਾਧ ਸੰਗ ਜਾਕੋ ਹਰ ਰੰਗ ਲਾਗਾ, ਵੀ ਜਿਸ ਨੂੰ ਸਾਧ ਸੰਗਤ ਵਿੱਚ ਜਾ ਕੇ ਉਸ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਲੱਗ ਗਿਆ ਹੈ,
ਧਨ ਧਨ ਸੋ ਜਨ ਪੁਰਖ ਸੁਭਾਗਾ।
ਵੀ ਉਹ ਜਨ ਗੁਰਮੁਖ ਪਿਆਰਾ ਮਨ ਕਰਕੇ ਬਾਣੀ ਕਰਕੇ ਧਨਤਾ ਯੋਗ ਹੈ ਤੇ ਉਹੀ ਸੁਭਾਗਾ ਸ੍ਰੇਸ਼ਟ ਭਾਗਾਂ ਵਾਲਾ ਬਣਿਆ ਹੈ।
ਈਦ ਊਦ ਜਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਅਮੋਲੇ।
ਸਾਹਿਬ ਸਤਿਗੁਰੂ ਸਾਹਿਬ ਭਗਤ ਕਬੀਰ ਜੀ ਫਰਮਾਉਂਦੇ ਨੇ ਬੀ ਉਹ ਜਨ ਗੁਰਮੁਖ ਪਿਆਰੇ ਇੱਥੇ ਵੀ ਤੇ ਉਥੇ ਵੀ। ਈਤ ਊਤ ਪੜਨਾਵੀ ਸ਼ਬਦ ਨੇ, ਇਹਦਾ ਮਤਲਬ ਹੈ ਵੀ ਜਿਹੜੇ ਵਾਹਿਗੁਰੂ ਦੇ ਦਾਸ ਨੇ ਉਹ ਲੋਕ ਤੇ ਪਰਲੋਕ ਵਿਚ ਹਮੇਸ਼ਾ ਲਈ ਸੁਹੇਲੇ ਸੁਖੀ ਰਹਿੰਦੇ ਹਨ। ਕੌਣ? ਜਨਮ ਪਦਾਰਥ ਜੀਤ ਅਮੋਲੇ, ਜਿਨ੍ਹਾਂ ਨੇ ਅਮੋਲਕ ਪਦਾਰਥ ਇਸ ਹੀਰੇ ਵਰਗੇ ਅਮੋਲਕ ਜਨਮ ਨੂੰ ਜਿੱਤ ਲਿਆ ਹੈ। ਜਿੱਤਿਆ ਕਿਵੇਂ ਹੈ? ਸਾਧ ਸੰਗਤ ਵਿਚ ਜਾ ਕੇ ਸੇਵਾ ਸਿਮਰਨ ਕਰਕੇ, ਵਾਹਿਗੁਰੂ ਦੀ ਭਗਤੀ ਕਰਕੇ, ਸਿਮਰਨ ਕਰਕੇ, ਜਿਨ੍ਹਾਂ ਨੇ ਇਸ ਅਮੋਲਕ ਪਦਾਰਥ ਹੀਰੇ ਵਰਗੇ ਅਮੋਲਕ ਜਨਮ ਨੂੰ ਜਿੱਤ ਲਿਆ ਹੈ, ਉਹ ਗੁਰਮੁਖ ਪਿਆਰੇ ਲੋਕ ਪ੍ਰਲੋਕ ਵਿਚ ਹਮੇਸ਼ਾ ਲਈ ਸੁਹੇਲੇ ਸੁਖੀ ਰਹਿੰਦੇ ਹਨ।
ਜਾਗਤ ਸੋਇਆ ਜਨਮ ਗਵਾਇਆ, ਮਾਲ ਧਨ ਜੋਰਿਆ ਪਇਆ ਪਰਾਇਆ।
ਹੁਣ ਗਾਫਲ ਮਨੁੱਖ ਦੀ ਹਾਲਤ ਦੱਸਦੇ ਨੇ, ਜਾਗਤ ਸੋਇਆ, ਇਹ ਮਨੁੱਖ ਜਾਗਦਾ ਹੋਇਆ ਵੀ ਸੁੱਤਾ ਪਿਆ ਹੈ, ਜਾਗਦਾ ਹੋਇਆ ਹੀ ਸੁੱਤਾ ਪਿਆ ਹੈ। ਮਨੁੱਖ ਉਂਝ ਤੇ ਜਾਗਦਾ ਹੈ ਪਰ ਅੰਦਰੋਂ ਇਹਦਾ ਮਨ ਸੋਇਆ ਮਾਇਆ ਬਿਸਮਾਤ, ਮਾਇਆ ਦੇ ਮੋਹ ਦੀ ਨਿੰਦਰਾ ਵਿਚ ਸਾਡਾ ਮਨ ਸੁੱਤਾ ਹੋਇਆ। ਇਸੇ ਲਈ ਭਗਤ ਜੀ ਫਰਮਾਉਂਦੇ ਨੇ ਜਾਗਤ ਸੋਇਆ, ਇਹ ਮਨੁੱਖ ਜਾਗਦਾ ਹੀ ਸੁੱਤਾ ਪਿਆ ਹੈ ਤੇ ਜਨਮ ਗਵਾਇਆ ਇਹਨੇ ਹੀਰੇ ਵਰਗਾ ਅਮੋਲਕ ਜਨਮ, ਐਵੇਂ ਭੰਗ ਦੇ ਪਾੜੇ ਗਵਾ ਲਿਆ ਹੈ। ਮਾਲ ਤਨ ਜੋੜਿਆ ਪਇਆ ਪਰਾਇਆ, ਤੇ ਜਿਹੜਾ ਇਸਨੇ ਮਾਲ ਤਨ ਜੋੜਿਆ ਸੀ, ਕਿਉਂਕਿ ਮਨੁੱਖ ਸਾਰੀ ਉਮਰ ਇਹੀ ਕੁਛ ਕਰਦਾ ਰਹਿੰਦਾ ਹੈ ਨਾ, ਘਰ ਬਣਾ ਲਿਆ, ਸਾਜੋ ਸਾਮਾਨ ਇਕੱਠਾ ਕਰ ਲਿਆ, ਧਨ ਇਕੱਠਾ ਕਰ ਲਿਆ, ਜਿੰਨਾ ਵੀ ਮਾਲ ਤਨ ਜੋੜਿਆ ਸੀ, ਬਸ ਅੱਖਾਂ ਮੀਟਣ ਦੀ ਢੇਰ ਹੈ। ਪਇਆ ਪਰਾਇਆ, ਉਹ ਸਭ ਕੁਛ ਪਰਾਇਆ ਬਣ ਗਿਆ।
ਕਹੋ ਕਬੀਰ ਤੇਈ ਨਰ ਭੂਲੇ, ਖਸਮ ਵਿਸਾਰ ਮਾਟੀ ਸੰਗਰੂਲੇ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਤੇਈ ਨਰ ਭੂਲੇ, ਬਈ ਉਹੀ ਨਰ ਪੁਰਸ਼ ਭੂਲੇ ਦਾ ਅਰਥ ਬਈ ਭੁੱਲੇ ਨੇ, ਭਾਵ ਭਗਤ ਕਬੀਰ ਜੀ ਕਹਿੰਦੇ ਨੇ ਉਹ ਪੁਰਖ ਭੁੱਲ ਕੇ ਕੁਰਾਹੇ ਪੈ ਗਏ ਨੇ, ਖਸਮ ਵਿਸਾਰ, ਜਿਨ੍ਹਾਂ ਨੇ ਆਪਣੇ ਮਾਲਕ ਨੂੰ ਭੁਲਾ ਦਿੱਤਾ ਹੈ ਤੇ ਹੋਰ ਮਾਇਆ ਦੇ ਧੰਦਿਆਂ ਦੇ ਵਿਚ, ਵਿਸ਼ੇ ਵਿਕਾਰਾਂ ਦੇ ਵਿਚ ਫਸ ਗਏ ਨੇ। ਖਸਮ ਵਿਸਾਰ ਮਾਟੀ ਸੰਗ ਰੂਲੇ, ਫਿਰ ਉਹ ਜੀਵ ਮਿੱਟੀ ਵਿਚ ਹੀ ਰੁਲਦੇ ਨੇ, ਭਾਵ ਉਹਨਾਂ ਨੂੰ ਤ੍ਰਿਗਤ ਜੂਨਾਂ ਦੇ ਵਿਚ ਕੋਈ ਕੀੜੇ ਬਣ ਬਣ ਕੇ, ਸਭ ਠੂਹੇ ਬਣ ਬਣ ਕੇ, ਫਿਰ ਉਹ ਮਿੱਟੀ ਦੇ ਵਿਚ ਹੀ ਰੁਲਦੇ ਰਹਿੰਦੇ ਨੇ। ਕਹੋ ਕਬੀਰ ਤੇਈ ਨਰ ਭੁੱਲੇ, ਭਗਤ ਕਬੀਰ ਜੀ ਕਹਿੰਦੇ ਨੇ ਬੀ ਉਹ ਪੁਰਸ਼ ਭੁੱਲ ਕੇ ਗਲਤ ਪਾਸੇ ਗਲਤ ਰਾਹ ਤੁਰ ਪਏ ਨੇ। ਕਿਉਂ? ਉਹਨਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਭੁਲਾ ਦਿੱਤਾ ਹੈ ਤੇ ਵਾਹਿਗੁਰੂ ਨੂੰ ਭੁਲਾ ਕੇ ਫਿਰ ਉਹ ਆਖਰ ਮਿੱਟੀ ਵਿਚ ਹੀ ਰੁਲਦੇ ਨੇ, ਭਾਵ ਉਹਨਾਂ ਦੇ ਸਰੀਰ ਵੀ ਮਿੱਟੀ ਵਿਚ ਮਿੱਟੀ ਬਣ ਜਾਂਦੇ ਨੇ ਤੇ ਉਹਨਾਂ ਦੀ ਆਤਮਾ ਵੀ ਮਿੱਟੀ ਵਿਚ, ਭਾਵ ਤ੍ਰਿਗਤ ਜੂਨਾਂ ਦੇ ਵਿਚ ਰੁਲਦੀ ਫਿਰਦੀ ਹੈ। ਸੋ ਭਗਤ ਕਬੀਰ ਜੀ ਨੇ ਤੇ ਇਸ ਤੋਂ ਪਹਿਲਾਂ ਸਤਿਗੁਰੂ ਸਾਹਿਬਾਨ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ, ਜਿਨ੍ਹਾਂ ਨੂੰ ਆਪ ਸੰਗਤਾਂ ਨੇ ਸੁਣਿਆ ਤੇ ਇਹਨਾਂ ਉਪਦੇਸ਼ਾਂ ਨੂੰ ਆਪਾਂ ਆਪਣੇ ਹਿਰਦੇ ਵਿਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਹੋ ਕਬੀਰ ਤੇਈ ਨਰ ਭੁੱਲੇ, ਖਸਮ ਵਿਸਾਰ ਮਾਟੀ ਸੰਗ ਰੁਲੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।